ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਓ ਜੀਆਂ ਦੁਆਰਾ ਲਿਖਿਆ ਹੋਇਆ ਗੁਰਬਾਣੀ ਵਿਚਾਰ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਭਾਗ ਪੰਜਵਾਂ, ਲੇਖ ਨੰਬਰ 42, ਆਪ ਜੀ ਦੇ ਸਨਮੁਖ ਪੜ੍ਹ ਰਿਹਾ। ਆਓ ਸਾਰੇ ਧਿਆਨ ਨਾਲ ਸਰਵਣ ਕਰੀਏ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉ। ਇਸ ਲੇਖ ਦੇ ਪਿਛਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸਾਡੇ ਅੰਦਰ ਈਰਖਾ, ਦਵੈਤ, ਗਿਣਤੀ, ਸ਼ੱਕ, ਸਾੜਾ, ਚਿੰਤਾ, ਤ੍ਰਿਸ਼ਨਾ, ਰੋਸੇ, ਗਿਲੇ, ਵੈਰ, ਵਿਰੋਧ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮੈਂ ਮੇਰੀ ਨੇ ਮਾਨਸਿਕ ਅੱਗ ਦੇ ਭਾਂਬੜ ਬਾਲ ਰੱਖੇ ਹਨ ਅਤੇ ਗਰੀਬੀ, ਦਰਿਦਰਤਾ, ਭੁੱਖ, ਤ੍ਰੇ ਇਸ ਭਾਂਬੜ ਨੂੰ ਗੁਰਬਾਣੀ ਵਿੱਚ ਹਾਂਜੀ ਮਾਨਸਿਕ ਅੱਗ ਦੇ ਭਾਂਬੜ ਬਾਲ ਰੱਖੇ ਹਨ ਅਤੇ ਗਰੀਬੀ, ਦਰਿਦਰਤਾ, ਭੁੱਖ, ਤ੍ਰੇ, ਰੋਗ, ਦੁੱਖ, ਕਲੇਸ਼, ਫਿਕਰ, ਬੇਸਿਦਕੀ, ਮਨਮੁਖਤਾਈ, ਪਾਮਰਤਾ, ਢੀਠਤਾਈ ਆਦਿ ਦੀਆਂ ਮਾਰਾਂ ਨੇ ਲੱਕ ਤੋੜ ਛੱਡਿਆ ਹੈ। ਇਸ ਤਰ੍ਹਾਂ ਸਾਡਾ ਜਿਸਮ ਤੱਤਾ, ਜੀਵਨ ਤੱਤਾ, ਜੀਵਨ ਖੇਤਰ ਤੱਤਾ, ਬਿਰਤੀਆਂ ਤੱਤੀਆਂ, ਕਾਮ ਤੱਤਾ, ਕ੍ਰੋਧ ਤੱਤਾ, ਲੋਭ ਤੱਤਾ, ਮੋਹ ਤੱਤਾ, ਮੈਂ ਮੇਰੀ ਤੱਤੀ, ਤ੍ਰਿਸ਼ਨਾ ਤੱਤੀ ਅੱਗ, ਗਰੀਬੀ ਤੱਤੀ ਅੱਗ, ਐਸ਼ ਨਿਰੀ ਭਾਂਬੜ, ਮਨ ਤੱਤਾ, ਚਿੱਤ ਤੱਤਾ, ਪਿਆਰ ਤੱਤਾ, ਬਾਹਰ ਮੁਖੀਆਂ ਬਿਰਤੀਆਂ ਤੱਤੀਆਂ, ਬਾਹਰ ਵੀ ਅੱਗ, ਅੰਦਰ ਵੀ ਅੱਗ, ਦੀਨ ਵੀ ਅੱਗ, ਦੁਨੀਆ ਵੀ ਅੱਗ, ਚਾਰ ਚੁਫੇਰੇ ਅੱਗ ਹੀ ਅੱਗ ਦੇ ਭਾਂਬੜ ਮੱਚ ਰਹੇ ਹਨ। ਇੱਥੇ ਇੱਕ ਹੋਰ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ। ਪਿਛਲਿਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਜਦ ਬਿਰਤੀਆਂ ਬਾਹਰ ਮੁਕੀ ਹੋ ਕੇ ਮਾਇਕੀ ਤ੍ਰਿਸ਼ਨਾ ਦੀ ਪੂਰਤੀ ਲਈ ਦੌੜਦੀਆਂ ਹਨ ਤਾਂ ਦੌੜ ਦੀ ਹਰਕਤ ਨਾਲ ਬਿਰਤੀਆਂ ਵਿੱਚ ਗਰਮੀ ਪੈਦਾ ਹੁੰਦੀ ਹੈ। ਤ੍ਰਿਸ਼ਨਾ ਦੇ ਖਿਆਲਾਂ ਜਾਂ ਰੁਚੀਆਂ ਨਾਲ ਅੱਗ ਮਗਦੀ ਹੈ। ਤ੍ਰਿਸ਼ਨਾ ਦੀ ਪੂਰਤੀ ਵਿੱਚ ਇਸ ਅੱਗ ਦੇ ਭਾਂਬੜ ਮੱਚ ਪੈਂਦੇ ਹਨ। ਹਾਂਜੀ ਜਦ ਬਿਰਤੀਆਂ ਬਾਹਰ ਮੁਖੀ ਹੋ ਕੇ ਮਾਇਕੀ ਤ੍ਰਿਸ਼ਨਾ ਦੀ ਪੂਰਤੀ ਲਈ ਦੌੜਦੀਆਂ ਹਨ ਤਾਂ ਦੌੜ ਦੀ ਹਰਕਤ ਨਾਲ ਬਿਰਤੀਆਂ ਵਿੱਚ ਗਰਮੀ ਪੈਦਾ ਹੁੰਦੀ ਹੈ। ਤ੍ਰਿਸ਼ਨਾ ਦੇ ਖਿਆਲਾਂ ਜਾਂ ਰੁਚੀਆਂ ਨਾਲ ਅੱਗ ਮਗਦੀ ਹੈ। ਤ੍ਰਿਸ਼ਨਾ ਦੀ ਪੂਰਤੀ ਵਿੱਚ ਇਸ ਅੱਗ ਦੇ ਭਾਂਬੜ ਮੱਚ ਪੈਂਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੀਆਂ ਬਿਰਤੀਆਂ ਦਾ ਮਾਇਕੀ ਮੰਡਲ ਵਿੱਚ ਬਾਹਰ ਮੁਖੀ ਹੋ ਕੇ ਵਿਚਰਨਾ ਅਥਵਾ ਦੌੜਨਾ ਹੀ ਅਗਨ ਸੋਕ ਸਾਗਰ ਦਾ ਮੁੱਢਲਾ ਕਾਰਨ ਹੈ। ਹਾਂਜੀ ਸਾਡੀਆਂ ਬਿਰਤੀਆਂ ਦਾ ਮਾਇਕੀ ਮੰਡਲ ਵਿੱਚ ਬਾਹਰ ਮੁਖੀ ਹੋ ਕੇ ਵਿਚਰਨਾ ਅਥਵਾ ਦੌੜਨਾ ਹੀ ਅਗਨ ਸੋਕ ਸਾਗਰ ਦਾ ਮੁੱਢਲਾ ਕਾਰਨ ਹੈ। ਦੂਜੇ ਪਾਸੇ ਬਿਰਤੀਆਂ ਨੂੰ ਅੰਤਰਮੁਖੀ ਕਰਕੇ ਅਥਵਾ ਇਕੱਠਾ ਕਰਕੇ ਨਾਮ ਸਿਮਰਨ ਕਰਨਾ ਹੀ ਠੰਡਾ ਹਰਨਾਉ ਦਾ ਉੱਦਮ ਅਤੇ ਪ੍ਰਾਪਤੀ ਹੈ। ਪਰ ਇਹ ਅੰਤਰਮੁਖੀ ਖੇਲ ਅਥਵਾ ਬਿਰਤੀਆਂ ਨੂੰ ਬਾਹਰੋਂ ਮੋੜ ਕੇ ਅੰਦਰ ਵੱਲ ਕਰਨਾ, ਬਿਰਤੀਆਂ ਨੂੰ ਇਕਾਗਰ ਕਰਕੇ ਸੁਰਤੀ ਨਾਲ ਸਿਮਰਨ ਕਰਨਾ ਬੜੀ ਸੂਖਮ ਅਤੇ ਕਠਿਨ ਖੇਲ ਹੈ। ਹਾਂਜੀ ਅੰਤਰਮੁਖੀ ਖੇਲ ਅਥਵਾ ਬਿਰਤੀਆਂ ਨੂੰ ਬਾਹਰੋਂ ਮੋੜ ਕੇ ਅੰਦਰ ਵੱਲ ਕਰਨਾ, ਬਿਰਤੀਆਂ ਨੂੰ ਇਕਾਗਰ ਕਰਕੇ ਸੁਰਤੀ ਨਾਲ ਸਿਮਰਨ ਕਰਨਾ ਬੜੀ ਸੂਖਮ ਅਤੇ ਕਠਿਨ ਖੇਲ ਹੈ। ਜਨ ਨਾਨਕ ਇਹੋ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਜੇਕਰ ਗੌਰ ਕਰਕੇ ਘੋਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਸ ਮਾਨਸਿਕ ਅੱਗ ਦਾ ਸੇਕ ਪਹਿਲਾਂ ਸਾਡੀਆਂ ਮਨ ਦੀਆਂ ਬਿਰਤੀਆਂ ਨੂੰ ਲੱਗਦਾ ਹੈ, ਫਿਰ ਮਨ, ਬੁੱਧੀ ਅਤੇ ਜਿਸਮ 'ਤੇ ਅਸਰ ਹੁੰਦਾ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦਾ ਭਰਮ ਭੁਲਾਵਾ ਹੈ। ਇਸ ਭਰਮ ਭੁਲਾਵੇ ਵਿੱਚੋਂ ਹਉਮੈ ਉਪਜਦੀ ਹੈ। ਹਉਮੈ ਵਿੱਚੋਂ ਪੰਜ ਦੋਖ ਉਪਜਦੇ ਹਨ। ਇਹਨਾਂ ਪੰਜ ਦੁੱਖਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੇ ਸੰਸਾਰ ਵਿੱਚ ਮਾਨਸਿਕ ਅੱਗ ਦੇ ਭਾਂਬੜ ਮਚਾਏ ਹੋਏ ਹਨ। ਇਸ ਭਾਂਬੜ ਨੂੰ ਗੁਰਬਾਣੀ ਵਿੱਚ ਆਤਿਸ਼ ਦੁਨੀਆ, ਕਲ ਤਾਤੀ, ਅਗਨ ਕੁੰਟ, ਅਗਨ ਸੋਕ ਸਾਗਰ, ਪਾਵਕ ਸਾਗਰ ਦੱਸਿਆ ਗਿਆ ਹੈ। ਜੀਵ ਦੇ ਅੰਤਰ ਆਤਮਾ ਵਿੱਚ ਇਲਾਹੀ ਨਿਜ ਘਰ, ਸੱਚ ਘਰ, ਹਰ ਕਾ ਧਾਮ, ਥਿਰ ਘਰ, ਅਟਲ ਥਾਨ, ਬੇਗਮਪੁਰਾ, ਬੈਕੁੰਠ ਨਗਰ, ਅਬਚਲ ਨਗਰ, ਆਪਣੜਾ ਘਰ, ਸੂਖ ਮਹਿਲ, ਅਨਭਉ ਨਗਰ, ਸਹਿਜ ਘਰ, ਅਬਨਾਸੀ ਮਹਿਲ, ਸੱਚਖੰਡ ਵਸਦਾ ਹੈ, ਜਿਸ ਵਿੱਚ ਸੁੱਖ ਹੈ, ਸ਼ਾਂਤੀ ਹੈ, ਠੰਡ ਹੈ, ਪ੍ਰੀਤ ਹੈ, ਪਿਆਰ ਹੈ, ਚਾਓ ਹੈ, ਆਤਮ ਰੰਗ ਹੈ, ਆਤਮ ਰਸ ਹੈ, ਪ੍ਰੇਮ ਸਵੈਪਨਾ ਹੈ, ਕੁਸ਼ਲ ਖੇਮ ਹੈ, ਸਦਾ ਖੈਰ ਹੈ, ਸਦਾ ਖੁਸ਼ੀ ਹੈ, ਸਦਾ ਬਖਸ਼ਿਸ਼ ਹੈ, ਪਿਰਮ ਪਿਆਲਾ ਹੈ, ਰੁਣ ਝੁਣ ਹੈ, ਅਨਹਦ ਧੁਨੀ ਹੈ, ਸ਼ਬਦ ਹੈ, ਨਾਮ ਹੈ। ਇਹਨਾਂ ਦੋਹਾਂ ਮੰਡਲਾਂ ਦੇ ਗੁਣ ਅਵਗੁਣ ਇੱਕ ਦੂਜੇ ਦੇ ਬਿਲਕੁਲ ਮੁਜ਼ਾਤ ਅਥਵਾ ਉਲਟ ਹਨ। ਜੀਵ ਲਈ ਇਹਨਾਂ ਦੋਹਾਂ ਮੰਡਲਾਂ ਆਤਿਸ਼ ਦੁਨੀਆ ਅਤੇ ਖੁਨਕ ਨਾਮ ਖੁਦਾਇਆ ਵਿੱਚੋਂ ਚੁਣੌਤੀ ਕਰਨੀ ਲਾਜ਼ਮੀ ਹੈ। ਹਾਂਜੀ, ਜੀਵ ਲਈ ਇਹਨਾਂ ਦੋਹਾਂ ਮੰਡਲਾਂ ਆਤਿਸ਼ ਦੁਨੀਆ ਅਤੇ ਖੁਨਕ ਨਾਮ ਖੁਦਾਇਆ ਵਿੱਚੋਂ ਚੁਣੌਤੀ ਕਰਨੀ ਲਾਜ਼ਮੀ ਹੈ। ਇਹ ਚੁਣੌਤੀ ਬੜੀ ਦੀਰਘ, ਜ਼ਰੂਰੀ ਅਤੇ ਅਹਿਮ ਹੈ। ਇਸ ਚੁਣੌਤੀ ਜਾਂ ਫੈਸਲੇ ਬਗੈਰ ਸਾਨੂੰ ਜੀਵਨ ਸੇਧ ਨਹੀਂ ਮਿਲ ਸਕਦੀ। ਸਹੀ ਜੀਵਨ ਸੇਧ ਬਗੈਰ ਅਸੀਂ ਪੁਰਾਣੀ ਜੀਵਨ ਰੋੜ ਵਿੱਚ ਹੀ ਰੁੜੀ ਜਾਵਾਂਗੇ ਅਤੇ ਦੁੱਖ ਕਲੇਸ਼ ਭੋਗੀ ਜਾਵਾਂਗੇ। ਪਿਛਲੇ ਭਾਗ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਜੀਵ ਲਈ ਇਸ ਆਤਮਕ ਜੀਵਨ ਸੇਧ ਦਾ ਨਿਰਣਾ, ਚੁਣੌਤੀ, ਚਾਓ, ਉੱਦਮ, ਨਿਸ਼ਚਾ, ਸ਼ਰਧਾ, ਕਮਾਈ ਕਰਨ ਵਿੱਚ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਦੀ ਅਤਿਅੰਤ ਲੋੜ ਹੈ। ਸਾਰੀਆਂ ਨੀਵੀਆਂ ਭਾਵਨਾਵਾਂ ਸਾਡੀ ਗੁੱਝੀ ਅੰਦਰਲੀ ਅਗਨੀ ਦਾ ਪ੍ਰਤੀਕ ਅਤੇ ਪ੍ਰਗਟਾਵਾ ਹਨ। ਗੁਰਬਾਣੀ ਦੀ ਰੋਸ਼ਨੀ ਅਤੇ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਹੀ ਜੀਵ ਨੂੰ ਸੋਝੀ ਅਤੇ ਨਿਸ਼ਚਾ ਹੋ ਸਕਦਾ ਹੈ ਕਿ ਉਸਦੇ ਅੰਦਰ ਵੀ ਇਹ ਗੁੱਝੀ ਮਾਨਸਿਕ ਅੱਗ ਮੌਜੂਦ ਹੈ। ਇਸੇ ਲਈ ਗੁਰਬਾਣੀ ਵਿੱਚ ਇਸ ਗੁੱਝੀ ਅੱਗ ਤੋਂ ਬਚਣ ਦਾ ਸਭ ਤੋਂ ਸੌਖਾ ਅਤੇ ਅਸਰਦਾਇਕ ਸਾਧਨ ਸਾਧ ਸੰਗਤ ਹੀ ਦੱਸਿਆ ਗਿਆ ਹੈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ, ਭਇਓ ਕਿਰਪਾਲ ਸਤਸੰਗ ਮਿਲਾਇਆ, ਬੂਝੀ ਤਪਤ ਕਰੈ ਪਿਰ ਪਾਇਆ। ਸੱਚੀ ਸੁੱਚੀ ਆਤਮਕ ਸਾਧ ਸੰਗਤ ਵਿੱਚ ਹੀ ਇਸ ਗੁੱਝੀ ਮਾਨਸਿਕ ਅੱਗ ਦੀ ਬਾਬਤ ਸੋਝੀ ਆਵੇਗੀ, ਗਿਆਨ ਹੋਵੇਗਾ, ਮਨ ਇਕੱਠਾ ਹੋਵੇਗਾ, ਮਨ ਸ਼ਾਂਤ ਹੋਵੇਗਾ, ਮਨ ਠੰਡਾ ਹੋਵੇਗਾ, ਸੇਵਾ ਕਰਨ ਦੀ ਜਾਚ ਆਵੇਗੀ, ਦੈਵੀ ਭਾਵਨਾਵਾਂ ਉਤਪੰਨ ਹੋਣਗੀਆਂ, ਸਿਮਰਨ ਦਾ ਚਾਓ ਉੱਠੇਗਾ, ਮਨ ਰਹੱਸ ਵਿੱਚ ਆਵੇਗਾ, ਪ੍ਰੇਮ ਸਵੈਪਨਾ ਦਾ ਰਸ ਮਾਣੇਗਾ, ਪ੍ਰਮ ਰਸ ਵਿੱਚ ਮਸਤ ਹੋਵੇਗਾ, ਸ਼ਬਦ ਸੁਰਤ ਦਾ ਮੇਲ ਹੋਵੇਗਾ, ਨਾਮ ਰਸਾਇਣ ਦੀ ਬਖਸ਼ਿਸ਼ ਹੋਵੇਗੀ, ਚਰਨ ਸਰਨ ਪ੍ਰਾਪਤ ਹੋਵੇਗੀ। ਐਸੀਆਂ ਇਲਾਹੀ ਬਰਕਤਾਂ ਵਾਲੀ ਸਾਧ ਸੰਗਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗ੍ਰਾਮ। ਇਨ ਅਦਰ ਵਰਡਸ, ਓਨਲੀ ਦਾ ਇਲਿਊਮੀਨੇਟਿਡ ਸੋਲਸ ਕੈਨ ਅਪਲਿਫਟ ਦ ਸੋਲ ਆਫ ਦ ਐਸਪਾਇਰੈਂਟ ਫਰੋਮ ਵਰਲਡਲੀ ਕੌਨਸ਼ੀਅਸਨੈਸ ਟੂ ਡਿਵਾਈਨ ਕੌਨਸ਼ੀਅਸਨੈਸ ਐਂਡ ਦਸ ਸੇਵ ਹਿਮ ਫਰੋਮ ਦ ਬਰਨਿੰਗ ਹੈਲ ਆਫ ਵਰਲਡਲੀ ਕੁਐਗਮਾਇਰ। ਸਾਧ ਸੰਗਤ ਤੋਂ ਬਗੈਰ ਸਾਡਾ ਮਨ ਇਸ ਗੁੱਝੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਦਾ ਅਤੇ ਨਾ ਹੀ ਇਸ ਅਗਨ ਸੋਗ ਸਾਗਰ ਵਿੱਚੋਂ ਨਿਕਲ ਸਕਦਾ ਹੈ। ਮਹਾਂ ਅਭਾਗ ਅਭਾਗ ਹੈ ਜਿਨਕੇ ਤਿਨ ਸਾਧੂ ਧੂਰ ਨਾ ਪੀਜੈ, ਤਿਨਾ ਤਿਸਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਦੀਜੈ। ਇਸੇ ਕਰਕੇ ਗੁਰਬਾਣੀ ਵਿੱਚ ਇਸ ਅੰਦਰਲੀ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਸਭ ਤੋਂ ਸੌਖਾ ਅਤੇ ਜ਼ਰੂਰੀ ਸਾਧਨ ਸਾਧ ਸੰਗਤ ਹੀ ਦੱਸਿਆ ਗਿਆ ਹੈ। ਹਾਂਜੀ, ਇਸ ਅੰਦਰਲੀ ਮਾਨਸਿਕ ਅਗਨੀ ਨੂੰ ਬੁਝਾਉਣ ਲਈ ਸਭ ਤੋਂ ਸੌਖਾ ਅਤੇ ਜ਼ਰੂਰੀ ਸਾਧਨ ਸਾਧ ਸੰਗਤ ਹੀ ਦੱਸਿਆ ਗਿਆ ਹੈ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਅਗਨ ਸਾਗਰ ਭਏ ਸੀਤਲ, ਸਾਧ ਅੰਚਲ ਗਹਿ ਰਹੇ। ਠਾਂਡ ਪਰੀ ਸੰਤੈ ਸੰਗ ਬਸਿਆ, ਅੰਮ੍ਰਿਤ ਨਾਮ ਤਹਾਂ ਜੀ ਰਸਿਆ। ਸੰਤ ਸੰਗ ਜਾਕਾ ਮਨ ਸੀਤਲ, ਉਹ ਜਾਣੈ ਸਗਲੀ ਠਾਂਡੀ। ਪਰ ਸਤਸੰਗਤ ਅਥਵਾ ਸਾਧ ਸੰਗਤ ਦੀ ਬਾਬਤ ਵੀ ਭੁਲੇਖੇ ਪਏ ਹੋਏ ਹਨ। ਇਹਨਾਂ ਭੁਲੇਖਿਆਂ ਦਾ ਨਿਰਣਾ ਕਰਨ ਦੀ ਲੋੜ ਹੈ। ਆਮ ਤੌਰ 'ਤੇ ਬੰਦਿਆਂ ਦੇ ਇਕੱਠ ਨੂੰ ਸਾਧ ਸੰਗਤ ਜਾਂ ਸਤਸੰਗਤ ਕਿਹਾ ਜਾਂਦਾ ਹੈ, ਪਰ ਗੁਰਬਾਣੀ ਦੇ ਆਸ਼ੇ ਅਨੁਸਾਰ ਬਖਸ਼ਿਆ ਹੋਇਆ ਮਹਾਂਪੁਰਖਾਂ, ਸੰਤਾਂ, ਸਾਧ ਜਨਾਂ, ਭਗਤਾਂ, ਸਿਮਰਨ ਵਾਲਿਆਂ, ਸ਼ਬਦ ਸੁਰਤ ਵਿੱਚ ਪਰੋਤੇ ਹੋਇਆਂ, ਅਨਹਦ ਸ਼ਬਦ ਵਿੱਚ ਲੀਨ ਹੋਇਆਂ, ਗੁਰੂ ਪਿਆਰ ਵਿੱਚ ਰੰਗੇ ਹੋਇਆਂ, ਬੈ ਖਰੀਦ ਹੋਏ ਸੇਵਕਾਂ, ਨਾਨਕ ਘਰ ਦੇ ਗੋਲੇ ਹੋਇਆਂ, ਪ੍ਰੇਮ ਸਵੈਪਨਾ ਦੀ ਮਸਤੀ ਵਾਲੇ, ਪਿਰਮ ਰਸ ਵਿੱਚ ਖੀਵੇ ਹੋਏ, ਪਿਰਮ ਪਿਆਲੇ ਨਾਲ ਨਸ਼ਈ ਹੋਏ, ਚੁੱਪ ਪ੍ਰੀਤ ਵਿੱਚ ਮਤਵਾਰੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਹੀ ਸਤਸੰਗਤ, ਸਾਧ ਸੰਗਤ, ਸੰਤ ਮੰਡਲੀ, ਦੈਵੀ ਸੰਗਤ, ਉੱਚੀ ਸੰਗਤ, ਸੁੱਚੀ ਸੰਗਤ, ਆਤਮ ਸੰਗਤ, ਸੰਤ ਸੱਜਣ ਪਰਿਵਾਰ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿੱਚ ਐਸੀ ਆਤਮਕ ਸਾਧ ਸੰਗਤ ਦੀ ਇਸ ਤਰ੍ਹਾਂ ਵਡਿਆਈ ਕੀਤੀ ਗਈ ਹੈ। ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮਹਿਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ। ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਸੰਤ ਮੰਡਲ ਤਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਓ। ਮੇਰਾ ਮਨ ਸਾਧ ਜਨਾ ਮਿਲ ਹਰਿਆ, ਹੋ ਬਲ 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 ਸਾਧ ਜਨਾ ਕੋ, ਮਿਲ ਸੰਗਤ ਪਾਰ ਉਤਰਿਆ। ਹਰ ਕੇ ਸੰਤ ਸੰਤ ਭਲ ਨੀਕੇ, ਮਿਲ ਸੰਤ ਜਨਾ ਮਲ ਲਹੀਆ। ਹੋਮੈ ਦੁਰਤ ਗਿਆ ਸਭ ਨੀਕਰ, ਜਿਉਂ ਸਾਬੁਨ ਕਾਪਰ ਕਰਿਆ। ਪਰ ਐਸੀ ਉੱਚੀ ਸੁੱਚੀ ਆਤਮਕ ਸੰਗਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਹਾਂਜੀ, ਐਸੀ ਉੱਚੀ ਸੁੱਚੀ ਆਤਮਕ ਸੰਗਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ। ਕਿਰਪਾ ਨਿਧ ਕਿਰਪਾਲ ਤੇ ਆਵੋ, ਸਾਧ ਸੰਗਤਾਂ ਬੈਠਣ ਪਾਵੋ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਪਰ ਦੁਨੀਆਂ ਵਿੱਚ ਐਸੇ ਗੁਰਮੁਖ ਜਨ ਵਿਰਲੇ ਹੀ ਹੁੰਦੇ ਹਨ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਜਿਨ੍ਹਾਂ ਦਿਸੰਦਣਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ, ਹੋਂ ਟੁੰਡੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੇਈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੈ ਰਹਿ ਨਿਰਾਰੇ। ਐਸੀ ਉੱਚੀ ਸੁੱਚੀ ਨਾਮ ਰਸ ਆਤਮ ਰੰਗ, ਜਿਉਂਦੀ ਜਾਗਦੀ ਥਰ ਥਰਾਉਂਦੀ ਰੁਣ ਝੁੰਡ ਲਾਉਂਦੀ ਆਤਮ ਛੋ ਚੁੱਪ ਪ੍ਰੀਤ ਵਾਲੀ ਸੰਤ ਮੰਡਲੀ ਨੂੰ ਹੀ ਸਾਧ ਸੰਗਤ ਮੰਨਿਆ ਗਿਆ ਹੈ। ਐਸੀ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਜਗਿਆਸੂਆਂ ਦੇ ਮਨਾਂ ਦੀਆਂ ਬਿਰਤੀਆਂ ਦੁਨੀਆਂ ਵੱਲੋਂ ਮੁੜਦੀਆਂ ਹਨ ਅਤੇ ਆਪਣੇ ਆਪੇ ਵਿੱਚ ਜੁੜਦੀਆਂ ਹਨ। ਅਨਹਤ ਸ਼ਬਦ ਦੀ ਰੁਣ ਝੁਣ ਛਿੜਦੀ ਹੈ ਅਤੇ ਮਨ ਠੰਡਾ ਹੁੰਦਾ ਹੈ, ਟੁੰਬਿਆ ਜਾਂਦਾ ਹੈ। ਆਤਮ ਛੋਹ ਦੀ ਕੰਬਣੀ ਛਿੜਦੀ ਹੈ, ਕੰਬਣੀ ਵਿੱਚ ਰੁਣ ਝੁਣ ਮਹਿਸੂਸ ਹੁੰਦੀ ਹੈ, ਅੰਤਰ ਆਤਮੇ ਵੱਲ ਖਿੱਚ ਪੈਂਦੀ ਹੈ, ਪਿਆਰ ਦੀਆਂ ਤਰਬਾਂ ਟੁੰਬੀਆਂ ਜਾਂਦੀਆਂ ਹਨ, ਪ੍ਰੇਮ ਸਵੈਪਨਾ ਦੀ ਸੂਖਮ ਥਰਥਰਾਹਟ ਹੁੰਦੀ ਹੈ, ਆਤਮ ਪਿਆਰ ਖਿੱਚ ਖਾਂਦਾ ਹੈ, ਪ੍ਰੀਤ ਵਲਵਲਿਆਂ ਦੀਆਂ ਉਡਾਰੀਆਂ ਲੱਗਦੀਆਂ ਹਨ, प्रेम प्रकाश विच लीन हुंदा है, प्रेम रस दे सूखम तरंग मानदा है। इलाही राग दी धुनी छिड़दी है, अनहद धुनी सुनाई दिंदी है। इलाही नाद विच मगनता आउंदी है, मगनता विच बेखुदी हुंदी है, बेखुदी विच बिस्माद हुंदा है। प्रेम प्याले दी खुमारी चढ़दी है, खुमारी विच अखां नशई हो जांदियां हन। नशई अखां विच आत्मक चमक हुंदी है, चमक दियां अखां विच बिनौदी हुंदी है, बिनौदी अखां विच प्यार दी झलक हुंदी है, प्यार दी झलक विच खिच हुंदी है। इलाही झलक विच अजलां दे सुनेहे हुंदे हन, इलाही सुनेहियां विच शब्द दा प्रकाश हुंदा है, शब्द दे प्रकाश विच नाम दा रस हुंदा है। चुप प्रीत दे सौदे हुंदे हन, आत्म रंग दा वपार हुंदा है। महारस दी लेवा देवी हुंदी है, नौनिद नाम दी सांझ हुंदी है। अमृत नाम भोजन वरतदा है, खावै खर्चै रल मिल भाई दा वरतारा हुंदा है। मन नू नावे का रंग चढ़दा है। सात संगत दे दामनिक अथवा आत्मक असर नू इउं स्पष्ट कीता जांदा है। गुरमुख प्यारियां दा मेल ही ख्यालां दे वटांदरे जां प्रचार दा सौखा अते असरदायक साधन है। एक दूजे दे मना उते ख्यालां दे प्रभाव पाउण लई एक पासे ख्यालां दी दृढ़ता अते श्रद्धा भावनी दी तीबरता अते दूजे पासे ग्रहण करन दी शक्ति लोड़ींदी है। हाँ जी, एक दूजे दे मना उते ख्यालां दे प्रभाव पाउण लई एक पासे ख्यालां दी दृढ़ता अते श्रद्धा भावनी दी तीबरता अते दूजे पासे ग्रहण करन दी शक्ति लोड़ींदी है। दृढ़ विश्वास अते डूंगी श्रद्धा भावनी वाले मना दे प्रभाव नाल सधारण मना उते सहज ही असर पैंदा है। किसे संगत दे इकट्ठ विच जिथे जुबानी दिमागी प्रचार दा असर थोड़े चिर लई ओपरा जिहा हुंदा है, उत्थे आत्मक जीवन वाले महापुरखां दी संगत विच शामल होण नाल ही उन्हां दे जीवन विचों उपजदियां तीखण आत्मक किरणां जिग्यासुआं दियां रूहां नूं टुंब के चुप चुपीते ही उन्हां दा जीवन बदल सकदियां हन। यही असूल महापुरखां दियां लेखणियां ते भी घटदा है, जो कि उन्हां दे आत्मक अनुभवी ज्ञान अते दृढ़ श्रद्धा भावनी तों उपजदियां हन। ये लेखणियां आत्मक मंडल दे अनुभवी प्रकाश दा प्रगटावा हुंदियां हन अते सदा निरोल निर्मल सजरियां इलाही किरणां हुंदियां हन, जो होरना रूहां नूं तुंबण अते आत्मक चिणग नाल जगाउण दी शक्ति रखदियां हन। जेकर शक्तिशाली मन सधारण मना दे दिमागी वलवलियां दी सतह उते इतना असर पा सकदा है, तां बख्शे होए आत्मक जीवन वाले महापुरखां दियां इलाही किरणां जिग्यासुआं दियां रूहां नूं आत्म छो द्वारा चुप प्रीत दी लाग द्वारा टुंब के जगा के इलाही प्रकाश मंडल विच पचाउण दी शक्ति रखदियां हन। अस्थूल पदर ते जेकर लेजर रेज धात दियां मोटियां चादरां नूं विन सकदियां हन अते परमाणु बम तों निकलियां होईयां रेडियो धर्मी किरणां रेडियो एक्टिव रेज इतनी बर्बादी कर सकदियां हन, तां बख्शे होए महापुरखां अथवा सतसंगत विचों निकलदियां तीखण आत्मक किरणां भी माया दे मोटे सबल मानसिक छौड़ अथवा भरम दे काले बोले बदल चीर के जीव दी आत्मा नूं छो सकदियां हन अते आत्मक प्रकाशमई मंडल दा चलकारा दिखा सकदियां हन, डिवाइन ग्लिम्सिस दिखा सकदियां हन। इस तरह ਆਤਮਿਕ ਜੀਵਨ ਤੋਂ ਉਪਜੀਆਂ ਕਿਰਨਾਂ ਜਿਗਿਆਸੂਆਂ ਦੇ ਰੂਹ ਨੂੰ ਚੁੱਪ ਚੁਪੀਤੇ ਹੀ ਬਦਲ ਦਿੰਦੀਆਂ ਹਨ ਅਤੇ ਉਹਨਾਂ ਦਾ ਆਤਮਿਕ ਮੰਡਲ ਵਿੱਚ ਨਵਾਂ ਜਨਮ ਹੁੰਦਾ ਹੈ। ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕਾਉਣਾ ਵੀ ਗੁਰਮਤਿ ਦੇ ਇਸੇ ਅਸੂਲ ਤੇ ਉੱਤੇ ਆਧਾਰਿਤ ਹੈ। ਹਾਂਜੀ, ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕਾਉਣਾ ਵੀ ਗੁਰਮਤਿ ਦੇ ਇਸੇ ਅਸੂਲ ਦੇ ਉੱਤੇ ਆਧਾਰਿਤ ਹੈ। ਆਤਮਕ ਮੰਡਲ ਵਿੱਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਸੌਖੀ ਜੁਗਤ ਹੈ, ਪਰ ਇਸ ਦੀ ਕੀਮਤ ਆਪ ਗਵਾਏ ਸੇਵਾ ਕਰੇ ਹੈ। ਇਹੋ ਜਿਹੇ ਉੱਚੇ ਸੁੱਚੇ ਆਤਮਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹੀ ਹੁੰਦੇ ਹਨ ਅਤੇ ਉਹਨਾਂ ਨੂੰ ਪਹਿਚਾਨਣ ਅਤੇ ਮੇਲ ਜਾਂ ਸੰਗਤ ਭਾਗਾਂ ਵਾਲੀਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਹਾਂਜੀ, ਇਹੋ ਜਿਹੇ ਉੱਚੇ ਸੁੱਚੇ ਆਤਮਿਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਵਿਰਲੇ ਹੀ ਹੁੰਦੇ ਹਨ ਅਤੇ ਉਹਨਾਂ ਦੀ ਪਹਿਚਾਣ ਅਤੇ ਮੇਲ ਜਾਂ ਸੰਗਤ ਭਾਗਾਂ ਵਾਲੀਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਇਸ ਹਕੀਕਤ ਨੂੰ ਹੇਠ ਲਿਖੇ ਗੁਰਬਾਣੀ ਦੇ ਫੁਰਮਾਨ ਸੁੱਤੇ ਸਿੱਧ ਹੀ ਸਪਸ਼ਟ ਕਰ ਦਿੰਦੇ ਹਨ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਸਿਉ ਰੰਗ। ਹੋਂ ਵਾਰੀ ਜਿਓ ਵਾਰੀ, ਕੱਲ ਮੈਂ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਧਾਰੇ, ਵਡਭਾਗੀ ਦਰਸ਼ਨ ਪਾਵਣਿਆ। ਜੇ ਵਡਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਐ। ਸਤਸੰਗਤ ਮੈਂ ਨਾਮ ਨਿਰਮੋਲਕ, ਵੱਡੇ ਭਾਗ ਪਾਇਆ ਜਾਈ। ਹਾਂਜੀ, ਸਤਸੰਗਤ ਮੈਂ ਨਾਮ ਨਿਰਮੋਲਕ, ਵੱਡੇ ਭਾਗ ਪਾਇਆ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।